ਸ਼ਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ, ਪਕੜ ਟਟੋਲੇ ਬਾਂਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੀ।
ਵੈਦ ਬੁਲਾਇਆ ਵੈਦਗੀ, ਵੈਦ ਨੂੰ ਬੁਲਾਇਆ ਇਲਾਜ ਕਰਨ ਵਾਸਤੇ, ਮਰੀਜ਼ ਦੇ ਉੱਤੇ ਵੈਦ ਬੁਲਾਇਆ, ਪਕੜ ਟਟੋਲੇ ਬਾਂਹ, ਉਹ ਬਾਂਹ ਨੂੰ ਫੜ ਕੇ ਨਬਜ਼ ਦੇਖ ਰਹੇ, ਨਬਜ਼ ਦੇਖਦੇ ਨੇ, ਬਾਂਹ ਫੜ ਕੇ ਦੇਖਦੇ ਹੁੰਦੇ ਵੈਦ ਨਬਜ਼, ਉਹ ਬਾਂਹ ਨੂੰ ਟਟੋਲ ਰਿਹਾ, ਭੋਲਾ ਵੈਦ ਨੂੰ ਜਾਣੀ ਕਲਕ ਲੇਜੇ ਬੋਲ, ਭੋਲੇ ਵੈਦ ਨੂੰ ਇਹ ਨਹੀਂ ਪਤਾ ਵੀ ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਦੇ ਤਾਂ ਮਰਜ਼ ਜਿਹੜੀ ਹੁੰਦੀ ਹੈ ਹਿਰਦੇ ਚ ਹੁੰਦੀ ਹੈ, ਹਿਰਦੇ ਚ ਸਰੀਰ ਬਾਹਰਲੇ ਚ ਨਹੀਂ ਹੁੰਦੀ, ਅੰਦਰਲੇ ਸਰੀਰ ਨਾਲ ਸੰਬੰਧ ਹੈ ਇਹ ਬਿਮਾਰੀ ਦਾ। ਇਹ ਜਿਹੜੀ ਬਿਮਾਰੀ ਹੈ ਨਾ ਵਿਯੋਗ ਦੀ, ਵਿਯੋਗ ਦੀ ਬਿਮਾਰੀ ਦਾ ਹਿਰਦੇ ਨਾਲ ਸੰਬੰਧ ਹੈ, ਮਨ ਨਾਲ ਸੰਬੰਧ ਹੈ, ਸਰੀਰ ਨਾਲ ਸੰਬੰਧ ਨਹੀਂ ਹੈ।
ਠੀਕ ਹੈ, ਫਿਰ ਇਹ ਵੈਦ ਕੌਣ ਹੈ ਜੀ? ਇੱਥੇ ਕੋਈ ਜਾਂ ਬ੍ਰਹਮ ਗਿਆਨੀ ਹੈ ਕਿ ਕੋਈ ਵੈਸੇ ਹੀ ਜਿਹੜਾ ਆਮ ਬਾਹਰ ਡਾਕਟਰ ਹੈ?
ਵੈਸੇ ਡਾਕਟਰ ਹੈ, ਉਹ ਦੇਖਦਾ ਵੀ ਇਹ ਬੱਚੇ ਨੂੰ ਪਤਾ ਨਹੀਂ ਕੀ ਹੋ, ਇਹ ਨਾਮ ਦੀ ਉਹ ਗੱਲ ਕਰਦਾ, ਦੁਨੀਆਂ ਤੋਂ ਅਲੱਗ ਰਹਿੰਦਾ, ਇਹ ਬਰਾਗ ਇਹਨੂੰ ਹੋ ਗਿਆ, ਕਿਉਂ ਹੋ ਗਿਆ?
ਠੀਕ ਹੈ ਜੀ,
ਇਹਦਾ ਜੀ ਨਹੀਂ ਲੱਗਦਾ ਦੁਨੀਆਂ ਚ, ਦੁਨੀਆਂ ਚ ਜੀ ਨਹੀਂ ਲੱਗਦਾ, ਕੱਲਾ ਹੀ ਬੈਠਾ ਰਹਿੰਦਾ, ਪਰੇ ਪਰਸਕਰੋਮ ਹੋ ਗਿਆ ਕੋਈ।
ਠੀਕ ਹੈ, ਪਰ ਇਹ ਕਹਾਣੀ ਨੂੰ ਜੋੜਦੇ ਵੀ ਹੈ ਨਾ ਗੁਰੂ ਨਾਨਕ ਸਾਹਿਬ ਦੀ ਸਾਖੀ ਨਾਲ।
ਉਹ ਚਲੋ ਐਵੇਂ ਜੋੜੀ ਜਾਣ ਦੋ, ਕੋਈ ਨੀ।
ਠੀਕ ਹੈ ਜੀ, ਇਹ ਕਿਸੇ ਵੀ ਗੁਰਮੁਖ ਨਾਲ ਘਟ ਸਕਦੀ ਹੈ ਜੀ,
ਸਾਰਿਆਂ ਨਾਲ ਏਦਾਂ ਹੀ ਘਟਦੀ ਹੈ।
ਠੀਕ ਹੈ ਜੀ, ਮਹੱਲਾ ਦੂਜਾ। ਵੈਦਾ ਵੈਦ ਸਵੈਦ ਤੂੰ, ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਜੈ ਰੋਗਾਂ ਕਾਣ।
ਵੈਦਾ ਵੈਦ ਸਵੈਦ ਤੂੰ, ਵੈਦਾ ਸ੍ਰੇਸ਼ਟ ਵੈਦ ਤੈਨੂੰ ਸਮਝਾਂਗੇ, ਪਹਿਲਾਂ ਰੋਗ ਨੂੰ ਪਛਾਣਿਆ ਕਰ, ਰੋਗ ਕਿੱਥੋਂ ਪੈਦਾ ਹੁੰਦਾ, ਰੋਗ ਦੀ ਜੜ ਕੀ ਹੈ, ਰੋਗ ਪੈਦਾ ਕਿੱਥੋਂ ਹੋਇਆ, ਪਹਿਲਾਂ ਰੋਗ ਪਛਾਣ, ਕਿਹੜਾ ਰੋਗ ਹੈ, ਕਿਹੜੀ ਚੀਜ਼ ਤੋਂ ਪੈਦਾ ਹੋਇਆ, ਫਿਰ ਐਸਾ ਦਾਰੂ ਲੋੜ ਲਓ, ਐਸਾ ਦਾਰੂ ਲੱਭ ਲੈ ਜਿਤ ਵੱਜੇ ਰੋਗਾਂ ਕਾਣ, ਰੋਗਾਂ ਕੋ ਵਚਨ, ਸਾਰੇ ਰੋਗ ਦੂਰ ਹੋ ਜਾਣਗੇ ਉਹ ਦਾਰੂ ਨਾਲ। ਕਹਿਣ ਦਾ ਮਤਲਬ ਹੈ ਜਿਹੜੇ ਰੋਗ ਨੇ ਵਿਕਾਰਾਂ ਦੇ, ਉਹਨਾਂ ਦਾ ਇੱਕੋ ਹੀ ਦਾਰੂ ਹੈ ਨਾਮ, ਨਾਮ ਦਾਰੂ ਲੱਭ ਲੈ, ਜਿੰਨੇ ਮਾਨਸਿਕ ਰੋਗ ਨੇ ਸਾਰੇ ਠੀਕ ਹੋ ਜਾਣਗੇ ਨਾਮ ਨਾਲ।
ਠੀਕ ਹੈ ਜੀ, ਜਿਤ ਦਾਰੂ ਰੋਗ ਉੱਠੀਐ ਤਨ ਸੁਖ ਵਸੈ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਈ।
ਜਿਸ ਦਾਰੂ ਰੋਗ ਉੱਠੀਐ, ਜਿਹੜੀ ਦਾਰੂ ਦਿੱਤੀ ਸਾਰੇ ਰੋਗ ਉੱਠ ਕੇ ਚਲੇ ਜਾਣ, ਸਰੀਰ ਨੂੰ ਛੱਡ ਜਾਣ, ਤਨ ਸੁਖ ਵਸੇ ਆਏ, ਸਰੀਰ ਵਿੱਚ ਸੁਖ ਆ ਕੇ, ਹਿਰਦੇ ਵਿੱਚ ਸੁਖ ਵਸਵੇ ਆ ਕੇ, ਹਿਰਦੇ ਘਰ ਵਿੱਚ ਸੁਖ ਵਸਵੇ ਆ ਕੇ, ਰੋਗ ਗਵਾਹੇ ਆਪਣਾ ਤਾਂ ਨਾਨਕ ਵੈਦ ਸਦਾਏ। ਕਹਿੰਦੇ ਪਹਿਲਾਂ ਆਪਣਾ ਰੋਗ ਗਵਾ ਕੇ ਆ, ਜੇ ਤੇਰਾ ਰੋਗ ਨੀ ਨਾ ਗਵਾਇਆ ਗਿਆ, ਤੇਰੇ ਅੰਦਰ ਲੋਭ ਹੈ, ਤੇਰੇ ਅੰਦਰ ਮੋਹ ਹੈ, ਤੇਰੇ ਅੰਦਰ ਕ੍ਰੋਧ ਹੈ, ਤੇਰੇ ਅੰਦਰ ਬੜਾ ਬਣਨ ਦੀ ਇੱਛਾ, ਗੁਰੂ ਸਦਾਉਣ ਦੀ ਇੱਛਾ, ਪੰਡਿਤ ਗੁਰੂ ਹੈ ਨਾ ਬਾਪਣ ਗੁਰੂ ਹੈ ਜਗਤ, ਤੇਰੇ ਅੰਦਰ ਬੜਾ ਬਣਨ ਦੀ ਇੱਛਾ, ਉੱਚਾ ਬਣਨ ਦੀ ਇੱਛਾ, ਤੇਰੇ ਬਸ ਦੀ ਗੱਲ ਨੀ ਹੈ ਤੂੰ ਦੂਜਿਆਂ ਦਾ ਰੋਗ ਠੀਕ ਕਰ ਸਕੇ, ਤੂੰ ਤਾਂ ਆਪ ਰੋਗੀ ਹੈ।
ਠੀਕ ਹੈ ਜੀ, ਕਿ ਪਹਿਲਾਂ ਨਾਮ ਦੀ ਦਵਾਈ ਆਪ ਲੈ, ਫੇਰ ਇਹਨੂੰ ਅੱਗੇ ਜਾ ਕੇ ਵੰਡ ਹੈ ਜੀ।
ਆ ਲੈ ਕੇ ਦੇਖ ਤਾਂ ਸਹੀ, ਲੋਕ ਦੂਰ ਹੋਏ ਵੀ ਨਾ ਐਵੇਂ ਵੰਡੀ ਜਾਂਦਾ, ਤੇਰੇ ਆਪਣੇ ਤਾਂ ਦੂਰ ਹੋਏ ਨੀ, ਲੋਕਾਂ ਨੂੰ ਤੂੰ ਰੋਗ ਵੰਡਦਾ ਫਿਰਦਾ। ਆ ਸੰਤ ਸਾਰੇ ਇਸ ਕੈਟਾਗਰੀ ਚ ਆ ਗਏ, ਜਿੰਨੇ ਮਹਾਂਪੁਰਸ਼ ਨੇ ਸਭ ਰਗੜੇ ਗਏ ਇੱਥੇ ਆ ਕੇ, ਰੌਲਾ ਫਿਰ ਪਾਈ ਜਾਂਦੇ ਨੇ।
ਹਾਂਜੀ, ਕੁਛ ਤਾਂ ਦੀਵਾਨ ਦੀ ਸਮਾਪਤੀ ਤੋਂ ਪਹਿਲਾਂ ਹੀ ਆਪਣਾ ਝੋਲਾ ਚੱਕ ਲੈਂਦੇ ਆ ਜੀ, ਆਪਣਾ ਮਾਇਆ ਦਾ।
ਇੱਕ ਵੀ ਸੰਤ ਇਸ ਅਵਸਥਾ ਦਾ ਪੈਦਾ ਹੋ ਜਾਂਦਾ ਗੁਰਮੁਖ ਗੁਰਮੁਖ ਕਰਕੇ, ਜਿਵੇਂ ਭਗਤ ਪ੍ਰਗਟ ਹੋਏ ਨਾ ਪ੍ਰਗਟ ਹੋ ਜਾਂਦਾ, ਇੱਕ ਵੀ ਪੈਦਾ ਜਦ ਹੋਇਆ ਭਗਤ ਪ੍ਰਗਟ ਹੋ ਗਿਆ, ਮਹਾਂਪੁਰਖ ਮਹਾਂਪੁਰਖਾਂ ਨੇ ਪਤਾ ਨੀ ਕਿੱਥੋਂ, ਉਹ ਰੋਟੀਆਂ ਜੋ ਉਹਨਾਂ ਦੇ ਸਿਰ ਤੇ ਖਾਂਦੇ ਨੇ ਪ੍ਰਚਾਰ ਕਰਕੇ ਮਹਾਂਪੁਰਖੀ ਦਾ, ਪਿੱਛੇ ਰੋਟੀਆਂ ਇਹਨਾਂ ਨੂੰ ਵਧੀਆ ਮਿਲਦੀਆਂ ਨੇ।
ਠੀਕ ਹੈ ਜੀ, ਪੌੜੀ। ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ, ਬ੍ਰਹਮੇ ਦਿੱਤੇ ਬੇਦ ਪੂਜਾ ਲਾਇਆ।
ਇਹ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਦੇਵਤੇ, ਗੁਣਵਾਚ ਕਹਾਉਂਦੇ ਨਾ ਰਹੇ। ਜੇ ਗਿਆਨ ਹਾਸਲ ਕਰਦਾ ਹੈ, ਗਿਆਨ ਬਣਦਾ ਤਾਂ ਬ੍ਰਹਮਾ, ਜੇ ਪਾਲਣਾ ਕਰਦਾ ਹੈ ਤਾਂ ਵਿਸ਼ਨ ਰਾਜਾ, ਜੇ ਮਤਲਬ ਸੰਹਾਰ ਕਰਦਾ ਹੈ ਸ਼ਿਵ ਹੈ। ਸ਼ਿਵ ਅਸਲ ਦੇ ਵਿੱਚ ਜਿਉਂਦੇ ਨੂੰ ਮਾਰਦਾ ਹੈ, ਉਪਦੇਸ਼ ਕਰਕੇ ਪਾਲਣਾ ਚਾਹੀਦਾ। ਬ੍ਰਹਮਾ ਗਿਆਨ ਕਰਾਉਂਦਾ, ਏਦਾਂ ਦੇ ਪਤਾ ਨੀ ਕਿਵੇਂ ਇਹਨਾਂ ਦੇ ਪੈਦਾ ਕੀਤੇ ਨੇ, ਇਹਨਾਂ ਨੇ ਇਸ ਤਰੀਕੇ ਨੂੰ ਪੈਦਾ ਕੀਤਾ।
ਪਰ ਇਹ ਮਹੇਸ਼ ਲਿਖਿਆ, ਇੱਥੇ ਸ਼ਿਵ ਜੀ ਨੀ ਲਿਖਿਆ।
ਮਹੇਸ਼ ਸ਼ਿਵ ਜੀ ਨੂੰ ਕਹਿੰਦੇ ਨੇ।
ਅੱਛਾ ਜੀ, ਠੀਕ ਹੈ। ਤੇ ਬ੍ਰਹਮਾ ਜਿਹੜਾ ਇਹ ਪਾਲਣਾ ਕਰਦਾ ਜੀ, ਇਹ ਗਿਆਨ ਦਿੰਦਾ?
ਬ੍ਰਹਮਾ ਗਿਆਨ ਦੀ ਪਾਲਣਾ ਕਰਦਾ, ਗਿਆਨ ਦਿੰਦਾ ਬ੍ਰਹਮਾ।
ਠੀਕ ਹੈ। ਤੇ ਵਿਸ਼ਨ?
ਵਿਸ਼ਨ ਸੰਸਾਰ ਦਾ ਜਿਹੜਾ ਸਰੀਰ ਹੈ, ਸੰਸਾਰ ਦੇ ਸਰੀਰ ਦੀ ਭੋਜਨ ਦਿੰਦਾ, ਬ੍ਰਹਮਾ ਦਲੇ ਸਰੀਰ ਦਾ ਭੋਜਨ ਦਿੰਦਾ।
ਅੱਛਾ ਜੀ। ਤੇ ਮਹੇਸ਼?
ਮਹੇਸ਼ ਤਾਂ ਖਤਮ ਕਰਦਾ, ਦੱਸਿਆ ਇਹਨਾਂ ਨੇ, ਮਾਰਦਾ ਹੀ।
ਅੱਛਾ ਜੀ। ਬ੍ਰਹਮਾ ਵਿਸ਼ਨੂੰ ਮਹੇਸ਼ ਦੇਵ ਉਪਾਇਆ, ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ।
ਹਾਂ, ਬ੍ਰਹਮਾ ਨੂੰ ਵੇਦ ਗਿਆਨ ਦੇ ਦਿੱਤੇ, ਵੀ ਤੂੰ ਗਿਆਨ ਕਰਾਇਆ ਕਰ, ਪੂਜਾ ਉਹ ਪੂਜਾ ਉਧਰ ਲੱਗ ਗਿਆ, ਪੂਜਾ ਪਾਠ ਚ ਲੱਗ ਗਿਆ।
ਠੀਕ ਹੈ ਜੀ। ਦਸ ਅਵਤਾਰੀ ਰਾਮ ਰਾਜਾ ਆਇਆ, ਦੈਤਾ ਮਾਰੇ ਧਾਏ ਹੁਕਮੀ ਸਬਾਇਆ।
ਦਸ ਅਵਤਾਰੀ ਰਾਮ ਰਾਜਾ ਆਇਆ, ਦਸ ਅਵਤਾਰਾਂ ਚ ਇਹਨਾਂ ਦਾ ਰਾਮ ਰਾਜਾ ਆਇਆ ਕਹਿੰਦੇ ਨੇ। ਰਾਜੇ ਨੇ ਦਸ ਅਵਤਾਰ ਲਏ ਨੇ ਰਾਮ ਨੇ, ਵਿਸ਼ਨੂੰ ਦੇ। ਐਂਤਾ ਮਾਰੇ ਧਾਏ ਹੁਕਮ ਸਵਾਇਆ, ਉਹ ਜਿਹੜੇ 24 ਅਵਤਾਰ ਕਹਿੰਦੇ ਨੇ ਨਾ, ਉਹਦੇ 10 ਅਵਤਾਰ ਬੰਦੇ ਨੇ ਇੱਥੇ ਹੁਣ, 14 ਨੀ ਬੰਦੇ। ਦਸੇ ਅਵਤਾਰ ਦਸਮ ਪਾਤਸ਼ਾਹ ਨੇ ਬੰਦੇ ਨੇ ਉੱਥੇ, ਦਸੇ ਜ਼ਿਆਦਾ ਹਾਈਲਾਈਟ ਕੀਤੇ ਨੇ, ਬਾਕੀ 14 ਨੀ ਬੰਦੇ। ਰਾਮ ਰਾਜਾ ਦਸ ਅਵਤਾਰ ਆਇਆ, ਉਹ ਰਾਮ ਦਸਮ ਦਾ ਮੁੰਡਾ ਅਵਤਾਰ ਨੀ ਬੰਦੇ ਹੋਇਆ ਉੱਥੇ। ਐਂਤਾ ਮਾਰੇ ਧਾਏ ਹੁਕਮ ਸਵਾਇਆ, ਸੈਂਤਾਂ ਨੂੰ ਤਾਂ ਆ ਕੇ ਮਾਰਿਆ ਤਾਂ ਜ਼ਰੂਰ ਹੈ, ਪਰ ਇਹ ਹੁਕਮ ਨਾਲੇ ਮਰੇ ਨੇ। ਇਹ ਸਾਰੇ ਹੁਕਮ ਸੀ ਜਿਹੜਾ ਉਹਨੇ ਸੈਂਤ ਮਾਰੇ ਨੇ, ਆਪਣੇ ਆਪ ਨਹੀਂ ਮਾਰ ਸਕਦਾ ਸੀ ਉਹ। ਉਹਨਾਂ ਦੀ ਗੱਲ ਦੱਸਦੇ ਨੇ ਵੀ ਸੈਂਤ ਉਹਨੇ ਮਾਰੇ ਵੀ ਨੇ, ਉਹ ਵੀ ਹੁਕਮ ਨਾਲੇ ਮਾਰੇ ਨੇ।
ਅੱਛਾ ਜੀ।
ਕਹਿੰਦਾ ਦਸ ਅਵਤਾਰੀ ਰਾਮ ਰਾਜਾ ਆਇਆ, ਦਸਵੇਂ ਦੁਆਰ ਚ ਰਾਮ ਰਾਜਾ ਅਵਤਾਰ ਆਉਂਦਾ, ਸਭੇ ਘੱਟ ਰਾਮ ਬੋਲੇ, ਦਸਵੇਂ ਦੁਆਰ ਚ ਰਾਮ ਰਾਜਾ ਅਵਤਾਰ ਲੈਂਦਾ, ਫਿਰ ਉਹ ਜਦੋਂ ਹੁਕਮ ਸੁਣਦਾ ਫਿਰ ਸਾਰੇ ਔਗਣਾਂ ਨੂੰ ਮਾਰਦਾ। ਸਦਾ ਘੱਟ ਰਾਮ ਬੋਲਦਾ ਨਾ, ਦਸਵੇਂ ਦੁਆਰ ਚ ਫਿਰ ਰਾਮ ਰਾਜਾ ਅਵਤਾਰ ਲੈਂਦਾ, ਜਿਹਨੂੰ ਪਦਾਰਥ ਮਿਲਦਾ ਰਾਮ ਨੂੰ, ਤਾਂ ਕਿਤੇ ਜਾ ਕੇ ਔਗਣ ਮਰਦਾ, ਤਾਂ ਕਿਤੇ ਬਿਮਾਰੀਆਂ ਦਾ ਖੜਾ ਛੁੱਟਦਾ।
ਠੀਕ ਹੈ। ਵੈਦ ਦੀ ਉਹ ਗੱਲ ਚੱਲ ਰਹੀ ਹੈ ਕਿ ਕਿਹਾ ਜਾ ਵੈਦ ਹੈ, ਜਿਹੜਾ ਗੁਰਮਤ ਦਾ ਵੈਦ ਕਿਹੜਾ ਹੈ ਜੀ?
ਇਹ ਤਾਂ ਜੀਵ ਨੇ, ਬ੍ਰਹਮਾ ਵੀ ਰੂਪ ਹੈ, ਵੇਦ ਵੀ। ਦੇਖੋ ਨਾ, ਇਹ ਜਿਹੜੇ ਸਾਰੇ ਨੇ ਵੇਦੀ ਨੇ, ਗੁਰੂ ਨਾਨਕ ਵੇਦੀ ਹੈ, ਜਿਹੜਾ ਗਿਆਨ ਪੜ੍ਹ ਕੇ ਇੱਧਰ ਆਉਂਦਾ ਵੇਦੀ ਹੈ, ਉਹ ਬ੍ਰਹਮਾ ਤੋਂ ਹੀ ਆਉਂਦਾ, ਇੱਧਰ ਬ੍ਰਹਮ ਗਿਆਨੀ ਬਣਦਾ, ਪੜ੍ਹ ਕੇ ਆਉਂਦਾ ਗਿਆਨ।
ਉਪਾਇਆ ਤੋਂ ਭਾਵ ਕੀ ਹੈ? ਪੈਦਾ ਕੀਤੇ ਹੈ ਕਿ ਅੰਦਰੋਂ ਗਿਆਨ ਦਿੱਤਾ ਹੈ? ਉਪਾਇਆ ਦਾ ਭਾਵ ਕੀ ਹੈ ਜੀ?
ਉੱਪਰ ਕਰਤਾ ਉਹ ਮਾਇਆ ਤੋਂ ਉਪਾਇਆ,
ਮਾਂ ਬਾਪ ਤੋਂ ਪੈਦਾ ਤਾਂ ਨਹੀਂ ਹੋਇਆ, ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਨਾ ਹੈ?
ਨਹੀਂ ਨਹੀਂ ਨਹੀਂ, ਮਾਇਆ ਤੋਂ ਉੱਪਰ ਚਲਾ ਗਿਆ, ਬਸ ਉਹਦੀ ਬੁੱਧੀ ਮਾਇਆ ਤੋਂ ਉੱਪਰ ਚਲੀ ਗਈ।
ਅੱਛਾ, ਜਦੋਂ ਇਹਨਾਂ ਚ ਦੇਵ ਰੂਪੀ ਗੁਣ ਆ ਗਏ ਫਿਰ ਇਹ ਮਾਇਆ ਤੋਂ ਉੱਪਰ ਚਲੇ ਗਏ। ਹਾਂਜੀ,
ਉਹ ਡੁੱਬਿਆ ਸੀ ਔਗਣਾ ਚ, ਉੱਪਰ ਆ ਗਿਆ, ਉੱਪਰ ਆ ਗਿਆ।
ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ,
ਬ੍ਰਹਮਾ ਨੂੰ ਵੇਦ ਦੇ ਦਿੱਤੇ, ਬ੍ਰਾਹਮਣ ਨੂੰ ਪੂਜਾ ਲੱਗੇ।
ਠੀਕ ਹੈ। ਪਰ ਬ੍ਰਹਮਾ ਮਨ ਹੋ ਗਿਆ ਨਾ?
ਹਾਂ ਹਾਂ, ਮਨੇ ਬ੍ਰਹਮਾ ਦੇ ਧਾਰੀ ਹੈ, ਬ੍ਰਹਮਾ ਨੂੰ ਵੇਦ ਦੇ ਦਿੱਤੇ, ਉਹਦੇ ਬਾਅਦ ਬ੍ਰਹਮਾ ਨੂੰ ਤਾਂ, ਬ੍ਰਹਮਾ ਤਾਂ ਠੀਕ ਪ੍ਰਚਾਰ ਕਰਦੇ, ਉਹਦੇ ਬਾਅਦ ਇਹ ਬਣ ਗਏ, ਉਹਦੇ ਉੱਤਰਾਧਿਕਾਰੀ ਬ੍ਰਾਹਮਣ ਬਣ ਗਏ। ਤਾਂ ਹੀ ਹੈ ਨਾ, ਕਈ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਏ, ਤਾਂ ਹਮਾਰੇ ਸਾਡੇ ਤਾਂ ਬ੍ਰਾਹਮਣ ਉਹਨੂੰ ਕਹਿੰਦੇ ਬ੍ਰਹਮ ਦੀ ਵਿਚਾਰ ਕਰੇ, ਪਰ ਤੁਸੀਂ ਤਾਂ ਕਰਦੇ ਨੀ।
ਦਸ ਅਵਤਾਰੀ ਰਾਮ ਰਾਜਾ ਆਇਆ, ਹੁਣ ਦਸਵੇਂ ਦੁਆਰ ਚ ਰਾਜਾ ਰਾਮ ਪ੍ਰਗਟ ਹੋਏ ਜੀ।
ਦਸਵੇਂ ਦੁਆਰ ਚ ਪੈਦਾ ਹੋਣਾ ਰਾਮ ਨੇ, ਰਾਜਾ ਬਣ ਕੇ ਜਦ ਆਉਣਾ, ਦੇਖੋ ਰਾਜ ਤਾਂ ਦਸਵੇਂ ਦੁਆਰ ਚ ਮਿਲਣਾ, ਜਾ ਕੇ ਅਵਿਨਾਸ਼ੀ ਆਇਆ, ਘਰ ਆਇਆ, ਉਹ ਸੱਚਖੰਡ ਗਿਆ, ਇੱਥੇ ਨੀ ਆਇਆ ਹੈਗਾ, ਜਿਹੜਾ ਉਹ ਜਨਮ ਲਿਆ ਸੀ ਇੱਥੇ ਆਇਆ ਸੀ, ਉਹ ਸੱਚਖੰਡ ਵਾਲੇ ਕਹਿੰਦੇ ਨੇ ਆ ਗਿਆ ਹੁਣ ਰਾਜਾ ਬਣ ਕੇ ਦਸਵੇਂ ਦੁਆਰ ਚ।
ਅੱਛਾ, ਪਹਿਲਾਂ ਇਹ ਇੱਕ ਵਾਰ ਚ ਗੁਰੂ ਨਾਨਕ ਸਾਹਿਬ ਦਾ ਲਿਖਿਆ ਹੋਇਆ ਕਿ ਰੋਵੇ ਰਾਮ ਨਿਕਾਲਾ ਪਿਆ, ਉੱਥੋਂ ਹੁਣ ਉਹ ਨਿਕਾਲਾ ਪਿਆ ਸੀ, ਹੁਣ ਮੁੜ ਆਇਆ ਹੈ ਜੀ?
ਉੱਥੋਂ ਤਾਂ ਨਿਕਾਲਾ ਸੀ ਪਿਆ, ਹੁਣ ਘਰ ਆਇਆ ਹੁਣ।
ਅੱਛਾ ਜੀ। ਤੇ ਸਾਰੇ ਜਿਹੜੇ ਔਗੁਣ ਦੈਂਤਾ ਮਾਰੇ ਧਾਏ ਹੁਕਮ ਸਵਾਇਆ,
ਹੁਕਮ ਨਾਲੇ ਮਾਰੇ ਨੇ ਦੈਂਤ, ਹੁਕਮ ਮੰਨਿਆ ਤਾਂ ਦੈਂਤ ਮਰੇ ਨੇ, ਪਾਣੇ ਚ ਆਇਆ ਦੈਂਤਾ ਮਰੇ ਨੇ, ਇਹਨੇ ਨੀ ਮਾਰੇ ਦੈਂਤ, ਇਹ ਤਾਂ ਹੁਕਮ ਚ ਰਿਹਾ, ਦੈਂਤ ਆਪੇ ਮਰ ਗਏ।
ਠੀਕ ਹੈ ਜੀ।
ਪੰਜ ਜਾ ਹੋਗੇ ਤਾਂ ਸਾਪੇ ਮਰ ਜਾਣੇ ਨੇ।
ਹਾਂਜੀ, ਈਸ਼ ਮਹੇਸ਼ਰ ਸੇਵ ਤਿਨੀ ਅੰਤ ਨਾ ਪਾਇਆ, ਸੱਚੀ ਕੀਮਤ ਪਾਏ ਤਖਤ ਰਚਾਇਆ।
ਈਸ ਮਹੇਸ਼ਰ ਸੀ ਜਿਹੜੇ ਇਹ ਤੋਂ ਛੋਟੇ ਬਾਹਰ ਰਹਿ ਗਏ, ਜਿਹੜੇ ਉਹ ਸੇਵਾ ਚ ਲੱਗੇ ਰਹੇ ਅੰਤ ਨਾ ਪਾਇਆ, ਜਿਹੜੇ ਅਵਤਾਰੀ ਨਹੀਂ ਹੋਏ, ਅਵਤਾਰ ਨਹੀਂ ਧਾਰਿਆ ਜੀ ਨੇ, ਇਸ ਮਹੇਸ਼ ਮਹੇਸ਼ ਹੀ ਰਹਿ ਗਏ, ਜੀਵ ਆਤਮਾ ਚ ਰਹਿ ਗਏ, ਭਾਵੇਂ ਭਗਤੀ ਕਰਦੇ ਰਹਿ ਗਏ, ਸੇਵਾ ਕਰਦੇ ਰਹਿ ਗਏ, ਸ਼ਬਦ ਵਿਚਾਰ ਕਰਦੇ ਰਹਿ ਗਏ, ਅੰਤ ਨਾ ਪਾਇਆ, ਉਹਨਾਂ ਉਹ ਮਾਇਆ ਦੇ ਵਿੱਚ ਰਹਿ ਗਏ, ਮਾਇਆ ਤੋਂ ਪਰਲਾ ਕਿਨਾਰਾ ਨਹੀਂ ਮਿਲਿਆ ਉਹਨਾਂ ਨੂੰ।
ਸੱਚੀ ਕੀਮਤ ਪਾਏ ਤਖਤ ਰਚਾਇਆ,
ਜਿਹਨੇ ਸ੍ਰਿਸ਼ਟੀ ਦੇ ਵਿੱਚ ਜੋ ਸੱਚ ਹੈ ਇਹਦੀ ਕੀਮਤ ਪਾ ਲਈ, ਉਹਨੇ ਤਖਤ ਰਚਾ ਲਿਆ ਆਪਣੇ ਟੇਕੇ ਹਿਰਦੇ ਚ ਬਹਿ ਗਿਆ। ਮਾਇਆ ਮੋਹ ਸਭ ਕੂੜ, ਉਹ ਕੂੜ ਚ ਬਾਹਰ ਨਹੀਂ ਹੱਥ ਲਪੇਟਦਾ ਜਾ ਕੇ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਸੰਸਾਰ ਛੱਡ ਕੇ ਅੰਦਰ ਬਹਿ ਜਾਂਦਾ। ਕੂੜ ਦੇ ਵਿੱਚ ਜਾਊਗਾ, ਕੂੜ ਪਹਿਨੂਗਾ ਤੇ ਕੂੜ ਖਾਊਗਾ, ਕੂੜ ਨਾਲ ਲਿਬੜੂਗਾ, ਧੋਤੇ ਬਿਨਾਂ ਫਿਰ ਘਰ ਨਹੀਂ ਆ ਸਕਦਾ। ਇੱਕ ਵਾਰ ਧੋ ਕੇ ਸਾਰਾ ਕੂੜ ਹਿਰਦੇ ਚ ਬਹਿ ਗਿਆ, ਬਾਹਰ ਨਿਕਲਦਾ ਹੀ ਨਹੀਂ।
ਠੀਕ ਹੈ ਜੀ। ਦੁਨੀਆ ਧੰਦੇ ਲਾਏ ਆਪ ਛਪਾਇਆ, ਧਰਮ ਕਰਾਏ ਕਰਮ ਧੁਰੋਂ ਫੁਰਮਾਇਆ।
ਹਾਂ, ਦੁਨੀਆ ਨੂੰ ਧੰਦੇ ਲਾ ਤਾ, ਆਪ ਛੁਪ ਕੇ ਬਹਿ ਗਿਆ, ਆਪ ਦੀਦਾ ਨੀ, ਹੁਕਮ ਉਹਦਾ ਹੀ ਹੈ। ਧਰਮ ਕਰਾਏ ਕਰਮ, ਇੱਥੇ ਕਰਮ ਕੌਣ ਕਰਾਉਂਦਾ ਦੁਨੀਆ ਤੇ? ਧਰਮ ਹੁਕਮ ਕਰਾਉਂਦਾ ਕੰਮ, ਅੰਤਰਾਤਮਾ ਕਰਾਉਂਦੀ ਹੈ ਕਰਮ। ਧੁਰੋਂ ਫਰਮਾਇਆ, ਪਰ ਫਰਮਾਨ ਧੁਰੋਂ ਹੀ ਹੁੰਦਾ, ਜਿਹੋ ਜਿਹਾ ਧੁਰੋਂ ਫਰਮਾਨ ਹੁੰਦਾ ਧਰਮ ਐਸੇ ਹੀ ਕੰਮ ਕਰਵਾਉਂਦਾ। ਇੱਥੇ ਆਪਣੀ ਮਰਜ਼ੀ, ਆਪ ਦਾ ਬੋਲਣ ਵੀ ਨਹੀਂ ਜਾਣਦਾ, ਜੋ ਫਰਮਾਨ ਹੁੰਦਾ ਹੁੰਦਾ ਇੱਥੇ ਉਹੀ ਹੈ ਪ੍ਰੈਕਟੀਕਲ। ਧੁਰੋਂ ਫਰਮਾਇਆ
ਕਿ ਸਾਰੇ ਜੀ ਹੁਕਮ ਚਾਹੀਏ ਜੀ,
ਹੁਕਮ ਚਾਹੀਏ, ਭਾਵੇਂ ਕੋਈ ਮੰਨੇ ਨਾ ਮੰਨੇ।
ਠੀਕ ਹੈ ਜੀ, ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ।
ਜੀ।